PQA, A-level examination in Punjabi. Paper 3, listening test. June 2024. Section A. Question 1.
ਤਿਉਹਾਰਾਂ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵ
ਤਿਉਹਾਰਾਂ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਬਾਰੇ ਰਿਪੋਰਟ ਦਾ ਇੱਕ ਹਿੱਸਾ ਸੁਣੋ।
ਪੰਜਾਬ ਵਿੱਚ ਬਹੁਤ ਤਿਉਹਾਰ ਜਿਵੇਂ ਲੋਹੜੀ, ਵਿਸਾਖੀ, ਦੀਵਾਲੀ, ਤੀਆਂ, ਰੱਖੜੀ ਅਤੇ ਗੁਰਪੁਰਬ ਧੂਮਧਾਮ ਨਾਲ ਮਨਾਏ ਜਾਂਦੇ ਹਨ। ਭਾਰਤ ਵੱਖ-ਵੱਖ ਸੱਭਿਆਚਾਰਾਂ ਅਤੇ ਧਰਮਾਂ ਦਾ ਦੇਸ਼ ਹੈ। ਰਾਜ ਸਭਾ ਦੀ ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ ਹਰ ਸਾਲ 51 ਤਿਉਹਾਰ ਮਨਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ 17 ਰਾਸ਼ਟਰੀ ਮਾਨਤਾ ਪ੍ਰਾਪਤ ਤਿਉਹਾਰ ਹਨ। ਤਿਉਹਾਰ ਮਨਾਉਣ ਨਾਲ ਭਾਈਚਾਰਕ ਸਾਂਝ ਵੱਧਦੀ ਹੈ, ਵੱਖ-ਵੱਖ ਧਰਮਾਂ ਅਤੇ ਲੋਕਾਂ ਬਾਰੇ ਪਤਾ ਲੱਗਦਾ ਹੈ। ਤਿਉਹਾਰ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਵਿੱਚ ਮਦਦ ਕਰਦੇ ਹਨ। ਇਹ ਲੋਕਾਂ ਨੂੰ ਪਰਿਵਾਰ, ਦੋਸਤਾਂ ਅਤੇ ਭਾਈਚਾਰੇ ਨਾਲ ਇਕੱਠੇ ਹੋਣ ਅਤੇ ਸਮਾਂ ਬਿਤਾਉਣ ਦਾ ਇੱਕ ਵਿਲੱਖਣ ਮੌਕਾ ਵੀ ਦਿੰਦੇ ਹਨ। ਪੰਜਾਬ ਦੇ ਤਿਉਹਾਰ ਬਹੁਤ ਸਾਰੇ ਸੈਲਾਨੀਆਂ ਨੂੰ ਖਿੱਚਦੇ ਹਨ, ਜਿਹੜੇ ਉਸ ਸ਼ਹਿਰ ਜਾਂ ਖੇਤਰ ਦੇ ਸੈਰ ਸਪਾਟੇ ਅਤੇ ਹੋਰ ਕਾਰੋਬਾਰਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ। ਇਹਨਾਂ ਮੌਕਿਆਂ 'ਤੇ ਪ੍ਰਚੂਨ ਵਿਕਰੇਤਾ ਅਤੇ ਹੋਰ ਵਿਕਰੇਤਾ ਵੱਧ ਤੋਂ ਵੱਧ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਵੱਖ-ਵੱਖ ਤਰ੍ਹਾਂ ਦੀਆਂ ਛੋਟਾਂ ਅਤੇ ਮੁਫ਼ਤ ਪੇਸ਼ਕਸ਼ਾਂ ਲਾਉਂਦੇ ਹਨ। ਤਿਉਹਾਰ ਸਮਾਜ ਵਿੱਚ ਇਕਜੁੱਟਤਾ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਵਪਾਰ ਵਿੱਚ ਵਾਧੇ ਲਈ ਉਤੇਜਨਾ ਦਾ ਕੰਮ ਕਰਦੇ ਹਨ। ਸੰਨ 2016 ਵਿੱਚ ਫਲਿੱਪਕਾਰਟ ਨੇ ਦਾਅਵਾ ਕੀਤਾ ਸੀ ਕਿ ਤਿਉਹਾਰਾਂ ਦੀ ਰੁੱਤ ਕਰਕੇ ਉਹਨਾਂ ਦੀ ਵਿਕਰੀ ਦੁੱਗਣੀ ਹੋ ਗਈ ਸੀ। ਐਮਾਜ਼ੋਨ ਨੇ ਕਿਹਾ ਸੀ ਉਸ ਸਮੇਂ ਦੌਰਾਨ ਸਮਾਰਟਫੋਨਾਂ ਦੀ ਵਿਕਰੀ ਵਿੱਚ 150% ਅਤੇ ਵੱਡੇ ਉਪਕਰਨਾਂ ਦੀ ਵਿਕਰੀ ਦਰ ਵਿੱਚ 3.7% ਦਾ ਵਾਧਾ ਹੋਇਆ ਸੀ।
Question 2.
ਗਿੱਪੀ ਗਰੇਵਾਲ
ਰੇਡੀਓ ਪ੍ਰੋਗਰਾਮ 'ਤੇ ਗਿੱਪੀ ਗਰੇਵਾਲ ਬਾਰੇ ਗੱਲਬਾਤ ਸੁਣੋ।
ਸਾਨੂੰ ਗਿੱਪੀ ਗਰੇਵਾਲ ਦੇ ਪਰਿਵਾਰ, ਪੜ੍ਹਾਈ ਅਤੇ ਉਸ ਦੇ ਸ਼ੁਰੂ ਦੇ ਕੰਮ ਬਾਰੇ ਕੁਝ ਦੱਸੋ।
ਗਿੱਪੀ ਦੇ ਵੱਡੇ ਵਡੇਰਿਆਂ ਦੀਆਂ ਜੜ੍ਹਾਂ ਪਾਕਿਸਤਾਨ ਵਿੱਚ ਮਿਲਦੀਆਂ ਹਨ। ਜਨਵਰੀ 2020 ਵਿੱਚ ਉਹ ਲਾਹੌਰ ਦੇ ਇੱਕ ਪਿੰਡ ਨੂੰ ਦੇਖਣ ਗਿਆ ਸੀ ਜਿੱਥੇ ਉਸ ਦਾ ਪਿਓ ਅਤੇ ਦਾਦਾ ਜੀ ਰਹਿੰਦੇ ਸਨ। ਗਿੱਪੀ ਗਰੇਵਾਲ ਨੇ ਹੋਟਲ ਪ੍ਰਬੰਧ ਵਿੱਚ ਡਿਗਰੀ ਉੱਤਰੀ ਭਾਰਤ ਦੀ ਸੰਸਥਾ ਪੰਚਕੂਲਾ ਤੋਂ ਕੀਤੀ ਸੀ ਅਤੇ ਉਹ ਦਿੱਲੀ ਦੇ ਵੱਖ-ਵੱਖ ਹੋਟਲਾਂ ਵਿੱਚ ਵੀ ਕੰਮ ਕਰਦਾ ਰਿਹਾ ਹੈ।
ਗਿੱਪੀ ਗਰੇਵਾਲ ਦੇ ਫਿਲਮੀ ਸਫ਼ਰ, ਉਪਲਬਧੀਆਂ, ਗਾਇਕੀ ਅਤੇ ਅਦਾਕਾਰੀ ਦੀ ਸਿਖਲਾਈ ਲੈਣ ਬਾਰੇ ਸਾਨੂੰ ਕੁਝ ਦੱਸੋ।
ਗਿੱਪੀ ਗਰੇਵਾਲ ਦੀ ਦੂਜੀ ਪੰਜਾਬੀ ਫਿਲਮ ਜਿਹਨੇ ਮੇਰਾ ਦਿਲ ਲੁੱਟਿਆ ਸੀ, ਜਿਸ ਵਿੱਚ ਉਸਨੇ ਮੁੱਖ ਭੂਮਿਕਾ ਨਿਭਾਈ ਅਤੇ ਇਹ ਫਿਲਮ ਪੰਜਾਬੀ ਸਿਨੇਮੇ ਵਿੱਚ ਸਭ ਤੋਂ ਵੱਡੀ ਹਿੱਟ ਸਾਬਤ ਹੋਈ। ਇਸ ਫਿਲਮ ਵਾਸਤੇ ਉਸਨੂੰ 2011 ਵਿੱਚ PTC ਵੱਲੋਂ ਸਰਬੋਤਮ ਅਦਾਕਾਰ ਦਾ ਇਨਾਮ ਮਿਲਿਆ। ਸੰਨ 2012 ਅਤੇ 2015 ਵਿੱਚ ਗਿੱਪੀ ਗਰੇਵਾਲ ਅਤੇ ਦਿਲਜੀਤ ਦੁਸਾਂਝ ਨੂੰ ਪੰਜਾਬੀ ਅੰਤਰਰਾਸ਼ਟਰੀ ਫਿਲਮ ਅਕੈਡਮੀ ਜਾਂ ਪੀਫਾ ਵੱਲੋਂ ਸਾਂਝਾ ਸਰਬੋਤਮ ਅਦਾਕਾਰ ਦਾ ਇਨਾਮ ਦਿੱਤਾ ਗਿਆ। ਇਹ ਇਨਾਮ ਪੰਜਾਬੀ ਫਿਲਮਾਂ ਵਿੱਚ ਕਲਾਤਮਕ ਅਤੇ ਵਧੀਆ ਤਕਨੀਕ ਦਿਖਾਉਣ ਵਾਲੇ ਪੇਸ਼ਾਵਰ ਲੋਕਾਂ ਨੂੰ ਹੀ ਪ੍ਰਦਾਨ ਕੀਤੇ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਉਸਨੇ ਗਾਇਕੀ ਅਤੇ ਅਦਾਕਾਰੀ ਕਰਨ ਦੀ ਕਿਸੇ ਕੋਲੋਂ ਕੋਈ ਰਸਮੀ ਸਿੱਖਿਆ ਪ੍ਰਾਪਤ ਨਹੀਂ ਕੀਤੀ। ਅਦਾਕਾਰੀ ਅਤੇ ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਉਹ ਵਿਆਹਾਂ ਵਿੱਚ ਗੀਤ ਗਾਇਆ ਕਰਦਾ ਸੀ। ਇਸ ਵੇਲੇ ਉਸ ਦੀ ਸਾਲਾਨਾ ਆਮਦਨ ਤਕਰੀਬਨ 1 ਕਰੋੜ ਰੁਪਏ ਹੈ।
ਕੁਐਸਚਨ 3
ਭਾਰਤ ਦੀ 2020 ਦੀ ਨਵੀਂ ਸਿੱਖਿਆ ਨੀਤੀ।
ਤੁਸੀਂ ਭਾਰਤ ਦੀ 2020 ਦੀ ਨਵੀਂ ਸਿੱਖਿਆ ਨੀਤੀ ਬਾਰੇ ਗੱਲਬਾਤ ਸੁਣਦੇ ਹੋ।
ਭਾਰਤ ਵਿੱਚ ਆਜ਼ਾਦੀ ਤੋਂ ਬਾਅਦ ਸਿੱਖਿਆ ਨੀਤੀ ਵਿੱਚ ਹੋਈਆਂ ਤਬਦੀਲੀਆਂ ਬਾਰੇ ਸਾਨੂੰ ਕੁਝ ਦੱਸੋ।
ਆਜ਼ਾਦੀ ਤੋਂ ਬਾਅਦ 2 ਵਾਰੀ ਨਵੀਆਂ ਸਿੱਖਿਆ ਨੀਤੀਆਂ ਪੇਸ਼ ਕੀਤੀਆਂ ਗਈਆਂ। ਪਹਿਲੀ ਵਾਰੀ 1968 ਵਿੱਚ ਅਤੇ ਦੂਜੀ ਵਾਰੀ 1986 ਵਿੱਚ। ਸੰਨ 1986 ਵਾਲੀ ਸਿੱਖਿਆ ਨੀਤੀ ਵਿੱਚ 1992 ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ, ਪਰ ਉਹ ਤਬਦੀਲੀਆਂ ਬਹੁਤ ਹੀ ਥੋੜੀਆਂ ਸਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਅਸਲ ਵਿੱਚ 1986 ਵਿੱਚ ਬਣੀ ਸਿੱਖਿਆ ਨੀਤੀ ਅਜੇ ਵੀ ਲਾਗੂ ਸੀ।
ਭਾਰਤ ਵਿੱਚ ਸਿੱਖਿਆ ਨੀਤੀ ਕਿਹੜੇ ਮੰਤਰਾਲੇ ਦੇ ਅਧੀਨ ਆਉਂਦੀ ਹੈ ਅਤੇ ਇਸ ਨੂੰ ਬਦਲਣ ਦੀ ਜ਼ਰੂਰਤ ਕਿਉਂ ਪਈ?
ਬੜੇ ਲੰਬੇ ਸਮੇਂ ਤੋਂ ਸਿੱਖਿਆ ਨੀਤੀ ਨਾਲ ਸੰਬੰਧਿਤ ਕੰਮਕਾਜ ਦੀ ਦੇਖਭਾਲ ਮਨੁੱਖੀ ਵਿਕਾਸ ਮੰਤਰਾਲਾ ਕਰ ਰਿਹਾ ਸੀ, ਪਰ ਹੁਣ ਇਸ ਮੰਤਰਾਲੇ ਦਾ ਨਾਂ ਸਿੱਖਿਆ ਵਿਭਾਗ ਕਰ ਦਿੱਤਾ ਗਿਆ ਹੈ। ਮਾਪਿਆਂ ਨੂੰ ਹਮੇਸ਼ਾ ਇਹ ਡਰ ਰਹਿੰਦਾ ਸੀ ਕਿ ਪੜ੍ਹਾਈ 'ਤੇ ਇੰਨੇ ਪੈਸੇ ਖਰਚਣ ਤੋਂ ਬਾਅਦ ਉਹਨਾਂ ਦੇ ਧੀਆਂ ਜਾਂ ਪੁੱਤਰਾਂ ਨੂੰ ਮਿਲਣ ਵਾਲੀ ਡਿਗਰੀ ਸਿਰਫ ਇੱਕ ਕਾਗਜ਼ ਦਾ ਟੁਕੜਾ ਹੀ ਹੋਵੇਗੀ ਜਾਂ ਉਹਨਾਂ ਦੇ ਲਈ ਰੁਜ਼ਗਾਰ ਦਾ ਇੱਕ ਵਧੀਆ ਵਸੀਲਾ ਵੀ ਬਣੇਗੀ। ਦੂਜੇ ਪਾਸੇ ਲੋਕਾਂ ਨੂੰ ਰੁਜ਼ਗਾਰ 'ਤੇ ਲਗਾਉਣ ਵਾਲੇ ਵਿਭਾਗ ਦੀ ਸ਼ਿਕਾਇਤ ਸੀ ਕਿ ਜਿਸ ਪੱਧਰ ਦੇ ਗ੍ਰੈਜੂਏਟ ਚਾਹੀਦੇ ਹਨ ਉਹ ਨਹੀਂ ਮਿਲਦੇ। ਉਸਦੀ ਜਗ੍ਹਾ 80-90% ਅੰਕ ਲੈ ਕੇ ਪਾਸ ਹੋਏ ਵਿਦਿਆਰਥੀ ਤਾਂ ਮਿਲਦੇ ਹਨ, ਪਰ ਉਹਨਾਂ ਦਾ ਮੁੱਢਲਾ ਗਿਆਨ, ਵਿਹਾਰਕ ਗਿਆਨ ਅਤੇ ਗੱਲਬਾਤ ਕਰਨ ਦਾ ਢੰਗ ਬਿਲਕੁਲ ਹੇਠਲੇ ਪੱਧਰ ਦਾ ਹੁੰਦਾ ਹੈ।
ਕੀ ਨਵੀਂ ਸਿੱਖਿਆ ਨੀਤੀ ਅਧੀਨ ਵਿਦਿਆਰਥੀਆਂ ਦੇ ਸਿੱਖਿਆ ਦੇ ਅਧਿਕਾਰ ਅਤੇ ਪ੍ਰੀਖਿਆ ਲੈਣ ਦੇ ਢੰਗ ਵਿੱਚ ਵੀ ਕੋਈ ਬਦਲਾਅ ਆਏ ਹਨ?
ਜੀ ਹਾਂ, ਹੁਣ ਵਿਦਿਆਰਥੀਆਂ ਲਈ ਸਿੱਖਿਆ ਦਾ ਅਧਿਕਾਰ ਖੇਤਰ ਪ੍ਰੀ ਸਕੂਲ ਤੋਂ ਲੈ ਕੇ ਸੈਕੰਡਰੀ ਸਕੂਲ ਤੱਕ ਕਰ ਦਿੱਤਾ ਗਿਆ ਹੈ, ਜੋ ਪਹਿਲਾਂ 8ਵੀਂ ਜਮਾਤ ਤੱਕ ਹੀ ਹੁੰਦਾ ਸੀ। ਸਾਡੀ ਪੁਰਾਣੀ ਸਿੱਖਿਆ ਨੀਤੀ ਮੁੱਖ ਤੌਰ 'ਤੇ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੇ ਅੰਕਾਂ ਨੂੰ ਚੈੱਕ ਕਰਦੀ ਸੀ, ਪਰ ਨਵੀਂ ਸਿੱਖਿਆ ਨੀਤੀ ਵਿਦਿਆਰਥੀਆਂ ਦਾ ਵਧੇਰੇ ਯੋਜਨਾਬੱਧ ਅਤੇ ਸੰਗਠਿਤ ਮੁਲਾਂਕਣ ਕਰੇਗੀ, ਜੋ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖੇਗੀ।
ਕੁਐਸਚਨ 4
ਸੋਸ਼ਲ ਮੀਡੀਆ।
ਰੇਡੀਓ ਪ੍ਰੋਗਰਾਮ ਵਿੱਚ ਰਿਪੋਰਟ ਦੀ ਸ਼ੁਰੂਆਤ ਸੁਣੋ ਅਤੇ ਸੰਖੇਪ ਵਿੱਚ ਲਿਖੋ।
ਆਧੁਨਿਕ ਯੁੱਗ ਵਿੱਚ ਸੋਸ਼ਲ ਮੀਡੀਆ ਲੋਕਾਂ ਨੂੰ ਜੋੜਨ ਦਾ ਇੱਕ ਮਹੱਤਵਪੂਰਨ ਸਾਧਨ ਬਣ ਗਿਆ ਹੈ। ਹਰੇਕ ਵਿਅਕਤੀ ਸੋਸ਼ਲ ਮੀਡੀਆ ਤੋਂ ਬਿਨਾਂ ਆਪਣੇ ਆਪ ਨੂੰ ਅਧੂਰਾ ਸਮਝਦਾ ਹੈ। ਇਹ ਉਹਨਾਂ ਲੋਕਾਂ ਦੀ ਆਵਾਜ਼ ਬਣ ਗਿਆ ਹੈ ਜਿਹੜੇ ਸਮਾਜ ਦੀ ਮੁੱਖ ਧਾਰਾ ਤੋਂ ਅਲੱਗ ਹਨ ਅਤੇ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਰਿਹਾ ਹੈ। ਸੋਸ਼ਲ ਮੀਡੀਆ ਸੂਚਨਾਵਾਂ ਦਾ ਕੇਂਦਰ ਬਣ ਗਿਆ ਜਾਪਦਾ ਹੈ, ਕਿਉਂਕਿ ਵਧੇਰੇ ਲੋਕ ਰੋਜ਼ਾਨਾ ਦੀਆਂ ਖਬਰਾਂ ਜਾਂ ਸੂਚਨਾਵਾਂ ਸਵੇਰੇ ਉੱਠਦਿਆਂ ਹੀ ਸੋਸ਼ਲ ਮੀਡੀਆ ਰਾਹੀਂ ਪ੍ਰਾਪਤ ਕਰਦੇ ਹਨ। ਭਾਵੇਂ ਸੋਸ਼ਲ ਮੀਡੀਆ ਦੇ ਬਹੁਤ ਲਾਭ ਹਨ, ਪਰ ਫਿਰ ਵੀ ਇਸ ਨੂੰ ਵਿਵਾਦਾਂ ਦੇ ਜਨਮਦਾਤਾ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹ ਕਈ ਵਾਰੀ ਉਸਾਰੂ ਸੋਚ ਦੀ ਬਜਾਏ ਸਮਾਜਿਕ ਭਾਈਚਾਰੇ ਨੂੰ ਵਿਗਾੜਨ ਅਤੇ ਸਮਾਜ ਨੂੰ ਵੰਡਣ ਦੀ ਸੋਚ ਨੂੰ ਉਤਸ਼ਾਹਿਤ ਕਰਦਾ ਹੈ। ਇਸ ਉਦੇਸ਼ ਲਈ ਕਈ ਲੋਕ ਸੋਸ਼ਲ ਮੀਡੀਆ 'ਤੇ ਝੂਠੀਆਂ ਖ਼ਬਰਾਂ ਅਤੇ ਨਫ਼ਰਤ ਭਰੇ ਭਾਸ਼ਣ ਭੇਜਦੇ ਹਨ। ਇਸ ਦਾ ਮੁੱਖ ਕਾਰਨ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਲਈ ਕੋਈ ਨਿਯਮ ਨਹੀਂ ਹਨ। ਕੋਈ ਵੀ ਵਿਅਕਤੀ ਕਿਸੇ ਵੀ ਨਾਮ ਅਤੇ ਪਛਾਣ 'ਤੇ ਖਾਤਾ ਬਣਾ ਕੇ ਜੋ ਵੀ ਚਾਹੇ ਸਾਂਝਾ ਕਰ ਸਕਦਾ ਹੈ। ਇੰਝ ਭਰਮਾਂ ਅਤੇ ਅਪਰਾਧਾਂ ਦਾ ਜਨਮ ਹੁੰਦਾ ਹੈ। ਜਿੱਥੋਂ ਤੱਕ ਹੋ ਸਕੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਜ਼ਿਆਦਾ ਸਮਾਂ ਨਹੀਂ ਬਿਤਾਉਣਾ ਚਾਹੀਦਾ। ਮੋਬਾਈਲ ਫੋਨ 'ਤੇ ਸੂਚਨਾਵਾਂ ਬੰਦ ਕਰਨੀਆਂ ਚਾਹੀਦੀਆਂ ਹਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਇੱਕ ਨਿਸ਼ਚਿਤ ਸਮੇਂ 'ਤੇ ਹੀ ਕਰਨੀ ਚਾਹੀਦੀ ਹੈ। ਸੌਣ ਤੋਂ ਪਹਿਲਾਂ ਮੋਬਾਈਲ ਫੋਨ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਤੁਹਾਡੀ ਨੀਂਦ ਪ੍ਰਭਾਵਿਤ ਹੋ ਸਕਦੀ ਹੈ ਅਤੇ ਸਵੇਰੇ ਉੱਠਦੇ ਸਾਰ ਹੀ ਇਸ ਦੀ ਵਰਤੋਂ ਨਾ ਕਰੋ। ਜੇ ਹੋ ਸਕੇ ਤਾਂ ਸੋਸ਼ਲ ਮੀਡੀਆ ਦੀ ਵਰਤੋਂ ਫੋਨ ਦੀ ਬਜਾਏ ਕੰਪਿਊਟਰ 'ਤੇ ਕਰੋ। ਇੰਝ ਸੋਸ਼ਲ ਮੀਡੀਆ 'ਤੇ ਖਰਚ ਹੋਣ ਵਾਲੇ ਸਮੇਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਸੈਕਸ਼ਨ ਸੀ, ਕੁਐਸਚਨ 6।
ਪੰਜਾਬ 'ਤੇ ਪ੍ਰਵਾਸ ਦੇ ਪ੍ਰਭਾਵ।
ਤੁਸੀਂ ਪੰਜਾਬ 'ਤੇ ਪ੍ਰਵਾਸ ਦੇ ਪ੍ਰਭਾਵ ਬਾਰੇ ਰੇਡੀਓ 'ਤੇ ਗੱਲਬਾਤ ਦਾ ਹਿੱਸਾ ਸੁਣਦੇ ਹੋ।
ਅੱਜ ਕੱਲ੍ਹ ਜ਼ਿਆਦਾਤਰ ਪਿੰਡਾਂ ਵਿੱਚ ਨੌਜਵਾਨਾਂ ਨਾਲੋਂ ਬਜ਼ੁਰਗਾਂ ਦੀ ਗਿਣਤੀ ਵੱਧ ਹੈ। ਜੇਕਰ ਨੌਜਵਾਨਾਂ ਦਾ ਪ੍ਰਵਾਸ ਇਸੇ ਤਰ੍ਹਾਂ ਹੀ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਬਜ਼ੁਰਗਾਂ ਦੀ ਧਰਤੀ ਬਣ ਕੇ ਰਹਿ ਜਾਵੇਗਾ। ਪ੍ਰਵਾਸ ਵਿੱਚ ਆਈ ਇਸ ਭਾਰੀ ਤਬਦੀਲੀ ਦਾ ਕੀ ਕਾਰਨ ਹੈ?
ਪਹਿਲਾਂ ਨੌਜਵਾਨ ਕੇਵਲ ਗ੍ਰੈਜੂਏਸ਼ਨ ਤੋਂ ਬਾਅਦ ਉਚੇਰੀ ਸਿੱਖਿਆ ਲਈ ਵਿਦੇਸ਼ ਜਾਂਦੇ ਸਨ, ਪਰ ਅੱਜ ਬੱਚੇ ਬਾਰ੍ਹਵੀਂ ਜਮਾਤ ਤੋਂ ਬਾਅਦ ਹੀ ਵੱਡੇ ਪੱਧਰ 'ਤੇ ਵਿਦੇਸ਼ ਜਾ ਰਹੇ ਹਨ ਅਤੇ ਉਹਨਾਂ ਦਾ ਵਾਪਸ ਆਉਣ ਦਾ ਵੀ ਕੋਈ ਇਰਾਦਾ ਨਹੀਂ ਹੈ।
ਸੰਨ 2018 ਦੀ ਇੱਕ ਰਿਪੋਰਟ ਦੇ ਅਨੁਸਾਰ ਪੰਜਾਬ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਦਾਖਲਿਆਂ ਨਾਲ 27,000 ਕਰੋੜ ਰੁਪਏ ਦਾ ਨੁਕਸਾਨ ਹੋਇਆ। ਕੈਨੇਡਾ ਦੀ ਸਰਕਾਰ ਨੇ 200 ਕਾਲਜਾਂ ਨੂੰ ਸੂਚੀਬੱਧ ਕੀਤਾ ਸੀ ਜਿੱਥੇ ਇਹ ਵਿਦਿਆਰਥੀ ਦਾਖਲਾ ਲੈ ਸਕਦੇ ਸਨ। ਇਸੇ ਸਾਲ 1,25,000 ਵਿਦਿਆਰਥੀ ਪੜ੍ਹਨ ਲਈ ਕੈਨੇਡਾ ਗਏ। ਯੂਕੇ ਦੀ 2020 ਵਿੱਚ ਆਈ ਇਮੀਗ੍ਰੇਸ਼ਨ ਨੀਤੀ ਦਾ ਪੰਜਾਬ 'ਤੇ ਕੀ ਪ੍ਰਭਾਵ ਪਵੇਗਾ?
ਯੂਕੇ ਨੇ ਵੀ ਕੈਨੇਡਾ ਵਾਂਗ ਸੰਨ 2020 ਦੀ ਹੁਨਰਮੰਦ ਕਾਮਿਆਂ ਲਈ ਇਮੀਗ੍ਰੇਸ਼ਨ ਦੀ ਨੀਤੀ ਅਧੀਨ ਮੈਨੇਜਰਾਂ, ਡਾਕਟਰਾਂ, ਇੰਜੀਨੀਅਰਾਂ, ਸੌਫਟਵੇਅਰ ਪ੍ਰੋਗਰਾਮਰਾਂ ਅਤੇ ਵਿਗਿਆਨਿਕ ਖੋਜਕਾਰਾਂ ਨੂੰ ਯੂਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ। ਪ੍ਰਤਿਭਾਸ਼ਾਲੀ ਅਤੇ ਪੜ੍ਹੇ ਲਿਖੇ ਲੋਕਾਂ ਦੇ ਵਿਦੇਸ਼ ਜਾਣ ਨਾਲ ਪੰਜਾਬ ਦੇ ਆਰਥਿਕ ਵਿਕਾਸ 'ਤੇ ਬਹੁਤ ਬੁਰਾ ਪ੍ਰਭਾਵ ਪਵੇਗਾ। ਸਾਡੇ ਨੌਜਵਾਨ ਵਿਆਹ ਕਰਵਾ ਕੇ ਵੀ ਵਿਦੇਸ਼ਾਂ ਵਿੱਚ ਰਹਿਣਗੇ, ਜਿਸ ਨਾਲ ਪੰਜਾਬ ਦੀ ਜਨਮ ਦਰ ਵਿੱਚ ਵੀ ਕਮੀ ਆਵੇਗੀ। ਨਤੀਜੇ ਵਜੋਂ ਪੰਜਾਬ ਵਿੱਚ ਪੰਜਾਬੀਆਂ ਦੀ ਜਨਸੰਖਿਆ ਘੱਟ ਜਾਵੇਗੀ ਅਤੇ ਉਹਨਾਂ ਦੀ ਜਗ੍ਹਾ ਬਿਹਾਰੀ ਮਜ਼ਦੂਰ ਲੈ ਲੈਣਗੇ।
ਬਾਹਰਲੇ ਰਾਜਾਂ ਤੋਂ ਆਏ ਕਾਮੇ ਪੰਜਾਬ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ, ਸਾਨੂੰ ਇਸ ਬਾਰੇ ਕੋਈ ਦੱਸੋ।
ਬਾਹਰੋਂ ਆਏ ਕਾਮੇ ਘੱਟ ਤਨਖਾਹ 'ਤੇ ਵੀ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ, ਜਿਸ ਕਰਕੇ ਸਥਾਈ ਪੰਜਾਬੀ ਕਾਮਿਆਂ ਨੂੰ ਜਾਂ ਤਾਂ ਘੱਟ ਪੈਸਿਆਂ 'ਤੇ ਕੰਮ ਕਰਨਾ ਪੈਂਦਾ ਹੈ ਜਾਂ ਨੌਕਰੀ ਲਈ ਵਿਦੇਸ਼ ਜਾਣ ਬਾਰੇ ਸੋਚਣਾ ਪੈਂਦਾ ਹੈ। ਬਾਹਰੋਂ ਆਏ ਲੋਕਾਂ ਕਰਕੇ ਘਰਾਂ ਦੀ ਮੰਗ ਵਧਣ ਨਾਲ ਘਰਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਜਾਂਦਾ ਹੈ।
End of recording.